대한민국 가서 대한민국
ਅਕੈਡਮੀ ਵੱਲੋਂ ਜੋ ਵਿਆਖਿਆ ਪਾਈ ਗਈ ਹੈ ਨੈੱਟ 'ਤੇ ਜੋ ਸੰਗਤਾਂ ਨੇ ਉਹ ਸੁਣਿਆ ਉਸ ਸੰਬੰਧ ਵਿੱਚ ਕੋਈ ਵਿਆਖਿਆ ਨਾਲ ਸੰਬੰਧਿਤ ਕਿਸੇ ਵੀ ਸ਼ਬਦ ਦੀ ਜਾਂ ਕਿਸੇ ਵੀ ਬਾਣੀ ਵਿੱਚੋਂ ਕਿਸੇ ਨੂੰ ਕੋਈ ਸ਼ੰਕਾ ਹੋਵੇ ਜਾਂ ਭੁਲੇਖਾ ਹੋਵੇ ਜਾਂ ਦੁਬਧਾ ਹੋਵੇ ਉਹਦੇ ਬਾਰੇ ਉਹ ਇੱਥੇ ਆ ਕੇ ਸਵਾਲ ਕਰੂਗਾ, ਬਾਬਾ ਜੀ ਇੱਥੇ ਹੀ ਖੜ੍ਹ ਜਾਣਗੇ, ਉਹ ਸਵਾਲ ਕਰਕੇ ਆਪਣੀ ਸੀਟ 'ਤੇ ਬੈਠ ਜਾਣਗੇ, ਬਾਬਾ ਜੀ ਜਵਾਬ ਦੇਣਗੇ। ਜੋ ਵੀ ਆਪਾਂ ਨੈੱਟ 'ਤੇ ਪਾਇਆ ਉਹਦੇ ਨਾਲ ਸੰਬੰਧਿਤ ਜਾਂ ਕੋਈ ਸਾਈਡ 'ਤੇ ਕੋਈ ਧਰਮ ਨਾਲ ਸੰਬੰਧਿਤ ਗੁਰਮਤ ਨਾਲ ਸੰਬੰਧਿਤ ਕੋਈ ਸਵਾਲ ਹੈ ਉਹ ਸਵਾਲ ਆਪਣਾ ਰੱਖ ਕੇ ਉਹ ਚਲੇ ਜਾਣਗੇ, ਬਾਬਾ ਜੀ ਜਵਾਬ ਦੇਣਗੇ। ਅਤੇ ਹੁਣ ਆਪਾਂ ਫਿਰ ਸ਼ੁਰੂ ਕਰਦੇ ਹਾਂ, ਜਿਨ੍ਹਾਂ ਨੇ ਕੋਈ ਸਵਾਲ ਪੁੱਛਣਾ ਹੋਵੇ ਉਹ ਹੱਥ ਖੜ੍ਹਾ ਕਰਕੇ ਇੱਥੇ ਮਾਈਕ 'ਤੇ ਆ ਸਕਦੇ ਨੇ। ਕੋਈ ਵਿਚਾਰ ਕਰਨੀ ਹੋਵੇ, ਕੋਈ ਆਪਣਾ ਵਿਚਾਰ ਸਾਂਝਾ ਕਰਨਾ ਹੋਵੇ ਜਾਂ ਕੋਈ ਸ਼ੰਕਾ ਹੋਵੇ, ਨਿਰਸੰਕੋਚ ਇਹਦੇ ਵਿੱਚ ਕੋਈ ਉਹ ਨਹੀਂ ਹੈ, ਕਿਉਂਕਿ ਜਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ, ਸੁਣੀਏ ਪਹਿਲਾਂ ਕਹੀਏ ਬਾਅਦ 'ਚ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਦੁਬਧਾ ਦੂਰ ਕਰੋ ਲਿਵ ਲਾਏ, ਦੁਬਧਾ ਆਪਣੀ ਕੱਢਣੀ ਚਾਹੀਦੀ ਹੈ। ਹਾਂਜੀ, ਇਹ ਆਪਣਾ ਭਾਈ ਸਾਹਿਬ ਓਂਕਾਰ ਸਿੰਘ ਜੀ ਤਰਨ ਤਾਰਨ ਸਾਹਿਬ ਤੋਂ ਆਏ ਨੇ ਸਪੈਸ਼ਲ, ਮੁੜ ਕੇ ਵੀ ਇਹ ਆਪਣੇ ਫੋਲੋਅਰ ਨੇ ਅਕੈਡਮੀ ਦੇ, ਅਤੇ ਇਹ ਆਪਣਾ ਸਵਾਲ ਕੋਈ ਦਸਮ ਗ੍ਰੰਥ ਵਿੱਚੋਂ ਸਾਂਝਾ ਕਰਨਾ ਚਾਹੁੰਦੇ ਨੇ ਬਾਬਾ ਜੀ ਨਾਲ। ਹਾਂਜੀ
ਬਾਬਾ ਜੀ, ਜਿੱਥੇ ਪੰਕਤੀ ਜਾ ਰਹੇ ਦਸਮ ਗ੍ਰੰਥ ਜੀ, ਕਾਲ ਅਕਾਲ ਖਸਮ ਕਾ ਕੀਨਾ, ਇੱਥੇ ਖਸਮ ਕਿਹਦੇ ਬਾਰੇ ਕਿਹਾ ਗਿਆ?
ਖਸਮ ਦੀ ਡੈਫੀਨੇਸ਼ਨ ਸਿੱਧੀ ਹੈ, ਇਹ ਸੱਚ ਸਭਨਾ ਕਾ ਖਸਮ ਹੈ, ਇਹ ਸੱਚ ਸਭਨਾ ਕਾ ਖਸਮ ਹੈ, ਠੀਕ ਹੈ। ਜੋ ਪੂਰਨ ਬ੍ਰਹਮ ਹੈ ਨਾ, ਪੂਰਨ ਬ੍ਰਹਮ ਉਹ ਸੱਚ ਹੈ, ਪੂਰਨ ਬ੍ਰਹਮ ਤੇ ਉਰੇ ਉਰੇ ਹੈ ਸਭ ਕੁਛ, ਜਿੱਥੇ ਕਹਿੰਦਾ ਸੱਚੋ ਉਰੇ ਸਭ ਕੁਛ, ਪੂਰਨ ਬ੍ਰਹਮ ਦੇ ਮੁਕਾਬਲੇ 'ਚ ਕੁਛ ਨਹੀਂ। ਉੱਪਰ ਕੀ ਹੈ? ਉੱਪਰ ਸੱਚ ਅਚਾਰ, ਉੱਪਰ ਹੁਕਮ ਹੈ, ਕਿਉਂਕਿ ਹੁਕਮ ਨਾਲ ਸ੍ਰਿਸ਼ਟੀ ਸਾਜੀ ਹੈ। ਜਿਹੜਾ ਆਚਰਣ ਹੈ ਪੂਰਨ ਬ੍ਰਹਮ ਦਾ ਉਹ ਉੱਪਰ ਹੈ, ਜਿਵੇਂ ਮੱਖਣ ਉੱਪਰ ਆ ਜਾਂਦਾ ਨਾ ਲੱਸੀ ਦੇ ਰਿੜਕੇ ਅਤੇ ਦਹੀਂ, ਐਂ ਜੋ ਦੀਨ ਹੈ ਇਹ, ਇਹੀ ਹੁਕਮ ਹੈ, ਇਹ ਉਹਦਾ ਭਾਣਾ ਹੈ, ਆਪ ਨਹੀਂ ਉਹ ਸਾਹਮਣੇ ਹੈਗਾ, ਉਹਦਾ ਭਾਣਾ ਸਾਡੇ ਸਾਹਮਣੇ, ਸੱਚ ਆਪ ਨਹੀਂ ਪ੍ਰਗਟ, ਸੱਚ ਦਾ ਇੱਛਾ ਸ਼ਕਤੀ ਪ੍ਰਗਟ ਹੈ ਸਾਡੇ ਸਾਹਮਣੇ, ਅਤੇ ਖਸਮ ਤਾਂ ਸੱਚਾ ਹੀ ਹੈ, ਪੂਰਨ ਬ੍ਰਹਮ ਹੀ ਹੈ, ਉਹਦੇ ਉੱਤੇ ਹੋਰ ਕੁਛ ਨਹੀਂ ਹੈ, ਬਾਕੀ ਉਹਦਾ ਜਿਹੜਾ ਹੁਕਮ ਹੈ ਭਾਣਾ ਹੈ ਉਹਦਾ ਪ੍ਰਗਟ ਹੈ ਜੋ ਸਾਡੇ ਸਾਹਮਣੇ, ਉਹ ਉੱਪਰ ਉੱਪਰ ਸਾਡੇ ਮਤਲਬ ਸਾਨੂੰ ਪ੍ਰਤੱਖ ਹੈ। ਇਸ ਕਰਕੇ ਜਿਹੜਾ ਕਾਲ ਅਕਾਲ ਐ ਪੜ੍ਹਨਾ, ਇਹਨੂੰ ਕਾਲ ਕੌਮਾਂ ਦਾ ਤੇ ਫਿਰ ਅਕਾਲ ਪੜ੍ਹਨਾ, ਕਾਲ ਜੋ ਹੈ ਹੁਕਮ ਹੈ, ਅਕਾਲ ਖਤਮ ਕਾ ਕੀਨਾ, ਅਕਾਲ ਖਤਮ ਜੋ ਹੈਗਾ ਹੈ, ਅਕਾਲ ਪੜ੍ਹਨਾ ਸੱਚ ਹੈ, ਉਹਦਾ ਹੀ ਹੁਕਮ ਹੈ, ਉਹਨੇ ਪੈਦਾ ਕੀਤਾ ਹੋਇਆ, ਕਾਲ ਕਾਲਾ ਕਾਲ ਇਕੱਠਾ ਨਹੀਂ ਪੜ੍ਹਨਾ ਸੀ, ਜੇ ਕਾਲਾ ਕਾਲ ਇਕੱਠਾ ਪੜ੍ਹਤਾ ਤਾਂ ਗੜਬੜ ਹੋ ਜੂਗੀ। ਹੁਕਮ ਕਿਹਦਾ ਪੈਦਾ ਕੀਤਾ? ਹਾਕਮ ਕੌਣ ਹੈ? ਪੂਰਨ ਬ੍ਰਹਮ ਅਕਾਲ ਖਤਮ ਕਾ ਕੀਨਾ, ਮੇਰਾ ਖਿਆਲ ਹੈ ਹੋ ਗਈ ਤਸੱਲੀ।
ਇੱਥੇ ਬਾਜੂ, ਇੱਥੇ ਬਾਜੂ,
ਹੈਲੋ,
ਹਾਂਜੀ
ਹਾਂਜੀ ਹਾਂਜੀ,
ਕੋਈ ਹੋਰ ਸੰਗਤ ਵਿੱਚੋਂ
ਸਵਾਲ
ਜਵਾਬ ਆਦਿ ਬਾਣੀ ਚੋਂ ਜਾਂ ਦਸਮ ਦੀ ਬਾਣੀ ਚੋਂ ਕੋਈ ਸਵਾਲ ਹੈ ਕਰ ਸਕਦੇ ਨੇ?
ਅਮਰਜੀਤ ਸਿੰਘ ਹਰਦਾਸਪੁਰ, ਅਮਰਜੀਤ
ਅਮਰਜੀਤ ਸਿੰਘ ਜੀ ਨੇ ਹਰਦਾਸਪੁਰੇ ਤੋਂ, ਡਿਸਟ੍ਰਿਕਟ ਬਰਨਾਲੇ ਤੋਂ, ਇਹ ਸਾਰੇ ਅਸੀਂ ਵੀ ਇਹਨਾਂ ਨੂੰ ਪਹਿਲੀ ਵਾਰੀ ਦੇਖ ਰਹੇ ਹਾਂ, ਇਹ ਸਿਰਫ ਨੈੱਟ ਦੇ ਜਿਹੜੇ ਜੁੜੇ ਆ, ਅੱਜ ਅਸੀਂ ਪਹਿਲੀ ਵਾਰੀ ਮਿਲ ਰਹੇ ਇਹਨਾਂ ਨੂੰ। ਇਹਨਾਂ ਦਾ ਸਵਾਲ ਸੰਗਤ ਵਿੱਚ ਆ ਜਾਓ।
ਹਾਂਜੀ ਬਾਬਾ ਜੀ, ਇੱਕ ਭਗਤ ਕਬੀਰ ਜੀ ਦਾ ਸ਼ਬਦ ਆ ਨਾ
ਜਿਹੜਾ,
ਉਹ ਸ਼ਬਦ ਹੈਗਾ ਕਹਿਤ ਕਬੀਰ ਅਖਰ ਦੋਏ ਭਾਗ, ਹੋਏਗਾ ਖਸਮ ਤਾਂ ਲਏਗਾ ਰਾਗ। ਇਹ ਆ ਕਿ ਹੋਏਗਾ ਖਸਮ ਤਾਂ ਲਏਗਾ ਰਾਗ।
ਜੀ ਕਹਿੰਦੇ ਨੇ ਅਖਰ ਦੋ, ਅੱਖਰ ਨਹੀਂ ਹੈ, ਦੋ ਅਖਰ ਹੈ, ਉਹਨਾਂ ਨੇ ਅਖਰ ਨੂੰ ਅੱਖਰ ਬਣਾ ਦਿੱਤਾ, ਅੱਖਰ ਮਾਇਆ ਹੈ। ਮਾਇਆ ਬਹੁ ਰੰਗੀ ਹੈ, ਬਹੁ ਪ੍ਰਕਾਰੀ ਹੈ, ਮਾਇਆ ਨੂੰ ਦੋ ਨਹੀਂ ਕਹਿ ਸਕਦੇ ਅਸੀਂ, ਦੂਈ ਹੈ ਜ਼ਰੂਰ ਮਾਇਆ, ਪਰ ਬਹੁ ਰੰਗੀ ਹੈ, ਬਹੁਤ ਪ੍ਰਕਾਰੀ ਹੈ, ਬਹੁਤ ਰੂਪ ਨੇ ਮਾਇਆ ਦੇ, ਅਖਰ ਦੋ ਨੇ, ਅਖਰ ਕੀ ਨੇ, ਦੋ ਵਿਵੇਕ ਔਰ ਅਵਿਵੇਕ ਦੋਏ ਅਖਰ ਨੇ, ਗਿਆਨ ਔਰ ਅਗਿਆਨ ਦੋਏ ਅਖਰ ਨੇ, ਝੂਠ ਔਰ ਸੱਚ ਦੋਏ ਅਖਰ ਨੇ, ਜੋ ਭਰਮ ਹੈ ਅਸਲ ਦੇ ਵਿੱਚ ਅਖਰ ਹੈ। ਕਦੇ ਕਿਸੇ ਦਾ ਜ਼ੋਰ ਹੋ ਜਾਂਦਾ, ਕਦੇ ਕਿਸੇ ਦਾ ਜ਼ੋਰ ਹੋ ਜਾਂਦਾ, ਜੇ ਸੱਚ ਦਾ ਜ਼ੋਰ ਹੁੰਦਾ ਝੂਠ ਚੁੱਪ ਕਰ ਜਾਂਦਾ, ਜਦੋਂ ਸੱਚ ਦਾ ਪੂਰਾ ਦੇਖੋ ਦੱਤਾਤਰੇ ਦਾ ਜਦ ਅਸੀਂ ਪੜ੍ਹਦੇ ਹਾਂ ਨਾ, ਜਾਂ ਪਾਰਸਨਾਥ ਦਾ, ਉਹਦੇ ਵਿੱਚ ਇਹੀ ਗੱਲ ਆਉਂਦੀ ਹੈ। ਪਾਰਸਨਾਥ ਨੇ 500,000 ਰਾਜਾ, 500,000 ਰਾਜਾ ਨਹੀਂ ਸੀ, 500,000 ਸਾਧੂ ਜਿਹੜੇ ਪ੍ਰਚਾਰਕ ਸੀ ਦੁਨੀਆਂ ਦੇ ਵਿੱਚ, ਉਹ ਸਾਰੇ ਦਿੱਤ ਲਏ, ਕੈਦ ਵੀ ਕਰ ਲਏ, ਕੋਈ ਖਿਲਾਫ ਉਹਦੇ ਬੋਲਦਾ ਨਹੀਂ ਸੀ, ਔਰ ਸੱਚ ਦਾ ਪ੍ਰਚਾਰ ਕਰਦਾ ਸੀ। ਲੇਕਿਨ ਝੂਠ ਦਾ ਇਹਦਾ ਮਤਲਬ ਇਹ ਨਹੀਂ ਵੀ ਖਤਮ ਹੋ ਗਿਆ ਸੀ, ਚੁੱਪ ਹੋ ਗਿਆ ਸੀ ਸਰ, ਹਨੇਰਾ ਹੁਣ ਖਤਮ ਨਹੀਂ ਹੋਇਆ, ਸੂਰਜ ਨੂੰ ਗਾਇਬ ਕਰੋ, ਹਨੇਰਾ ਉੱਥੇ ਹੀ ਹੈ। ਭਰਮ ਜਿੰਨਾ ਮਰਜ਼ੀ ਪੁਰਾਣਾ ਹੋ ਜਾਵੇ ਆਪਣੇ ਆਪ ਨਹੀਂ, ਜਿੰਨਾ ਮਰਜ਼ੀ ਦੇਰ ਹੋ ਜਾਵੇ ਭਰਮ ਨੂੰ, ਤਾਂ ਪੁਰਾਣਾ ਨਹੀਂ ਹੋਵੇ, ਜਰਾ ਰੋਗ ਨਹੀਂ ਹੈ ਭਰਮ ਨੂੰ ਲੱਗਿਆ ਹੋਇਆ। ਅਖਰ ਖਰ ਜਿਹੜਾ ਖਰਦਾ ਨਹੀਂ ਉਹਨੂੰ ਅਖਰ ਕਹਿੰਦੇ ਨੇ, ਨਾ ਭਰਮ ਪੁਰਾਣਾ ਹੁੰਦਾ ਨਾ ਸੱਚ ਪੁਰਾਣਾ ਹੁੰਦਾ, ਸੱਚ ਤਾਂ ਲਿਖਿਆ ਨਾ, ਸੱਚ ਪੁਰਾਣਾ ਹੋਵੇ ਨਾ ਹੀ ਭਰਮ ਨਹੀਂ ਪੁਰਾਣਾ ਹੁੰਦਾ, ਜੇ ਭਰਮ ਪੁਰਾਣਾ ਹੁੰਦਾ ਹੋਵੇ ਤਾਂ ਆਪੇ ਹੀ ਦੂਰ ਹੋ ਜੂ, ਫਿਰ ਆਪਾਂ ਨੂੰ ਭਰਮ ਦੂਰ ਕਰਨ ਦੀ ਲੋੜ ਨਹੀਂ ਹੈ। ਉਹ ਕਹਿੰਦੇ ਨੇ ਨਾ, ਭਰਮ ਆਪਣੇ ਆਪ ਖਤਮ ਹੋਣਾ, ਸੱਚ ਦਾ ਖੈਰ ਖਤਮ ਹੁੰਦਾ ਹੀ ਨਹੀਂ ਕਦੇ, ਭਰਮ ਗੁਪਤ ਹੋ ਜਾਂਦਾ ਸੱਚ ਦੇ ਵਿੱਚ, ਜਿਵੇਂ ਹੁਣ ਹਨੇਰਾ ਗੁਪਤ ਹੋਇਆ ਹੈ ਰੋਸ਼ਨੀ ਵਿੱਚ। ਕਬੀਰ ਕਹਿੰਦਾ ਦੋ ਹੀ ਅਖਰ ਨੇ, ਪਰ ਦੂਰੇ ਤੋਂ ਖਤਮ ਹੋਏਗਾ ਖਤਮ ਤਾਂ ਲਏਗਾ ਰਾਖ, ਜੇ ਸੱਚ ਹੋਊ ਤਾਂ ਝੂਠ ਤੋਂ ਬਚਾ ਲੂ, ਰਹਿੰਦਾ ਝੂਠ ਵੀ ਇੱਥੇ ਹੀ ਹੈ ਪਰ ਮੈਨੂੰ ਤਾਂ ਬਚਾ ਲੂ, ਉਹ ਤਾਂ ਆਪਣੇ ਬਚਣ ਦੀ ਗੱਲ ਕਰਦੇ ਨੇ। ਜਿਹੜਾ ਸੱਚ ਨਾਲ ਜੁੜ ਜੂ, ਸੱਚ ਨੂੰ ਪਹਿਲ ਲੂ, ਸੱਚ ਨੂੰ ਖਾ ਲੂ, ਉਹ ਝੂਠ ਤੋਂ ਬਚੂ, ਬਾਕੀ ਝੂਠ ਨੇ ਛੱਡਣਾ ਤਾਂ ਤੈਨੂੰ ਨਹੀਂ, ਇਹ ਕਹਿ ਰਿਹਾ।
ਹਾਂਜੀ
ਇਸ ਸ਼ਬਦ ਦੀ ਜੇ ਤੁਸੀਂ ਵਿਆਖਿਆ ਪੜ੍ਹੋ ਭਾਈ ਰਣਧੀਰ ਸਿੰਘ ਦੀ ਪੁਸਤਕ ਵਿੱਚ, ਉਹਨਾਂ ਨੇ ਜਿਹੜਾ ਅੱਖਰ, ਵੈਸੇ ਅੱਖਰ ਦੇ ਬਹੁਤੀ ਜਗ੍ਹਾ ਆਪਾਂ ਵੀ ਅੱਖਰ ਹੀ ਪੜ੍ਹਦੇ ਹਾਂ, ਜਿਵੇਂ ਕਬੀਰ ਸਾਹਿਬ ਦਾ ਅਖੀਰੀ ਆਉਂਦਾ ਬਾਬਰ ਅੱਖਰ, ਉੱਥੇ ਪਹਿਲਾ ਅੱਖਰ ਜੋੜੇ ਆਣ ਸਕਿਆ ਨਾ ਅੱਖਰ ਏਕ ਪਛਾਣ। ਭਾਈ ਰਣਧੀਰ ਸਿੰਘ ਜੀ ਦੀ ਪੁਸਤਕ ਵਿੱਚ ਇਹਦੇ ਉਹਨਾਂ ਨੇ ਕੀਤੇ ਹਨ ਕਿ ਇਹ ਦੋਏ ਅੱਖਰ ਜੇ ਹੈ ਵਾਹਿਗੁਰੂ ਬਣ ਜਾਂਦਾ ਸ਼ਬਦ, ਜਦਕਿ ਪ੍ਰੈਕਟੀਕਲੀ ਨਹੀਂ ਬਣ ਸਕਦਾ। ਉਹ ਕਹਿੰਦੇ ਵੀ ਵਾਹਿਗੁਰੂ ਜਿਹੜੇ ਦੋ ਸ਼ਬਦ ਹੈ ਨਾ, ਉਹ ਦੋ ਅੱਖਰ ਹੈ, ਉਹ ਉਹਨਾਂ ਨੂੰ ਉਹ ਅਰਥ ਉੱਧਰ ਨੂੰ ਲੈ ਗਏ ਕਿ ਜਿਹੜਾ ਵਾਹਿਗੁਰੂ ਕਹੇਗਾ ਉਹ ਬਚੇਗਾ, ਪਰ ਅਸਲ ਗੱਲ ਅੱਖਰ ਦੀ ਹੈ ਮਨ ਔਰ ਚੇਤ।
ਹਾਂਜੀ, ਸੰਗਤ ਵਿੱਚੋਂ ਨਿਰਸੰਕੋਚ, ਨਿਰਸੰਕੋਚ ਕੋਈ ਵੀ ਆਪਣਾ ਸਵਾਲ ਕਰ ਸਕਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਅਕੈਡਮੀ ਦੇ ਨਿਰਮਾਤਾ ਨਿਹੰਗ ਸਿੰਘ ਬਾਬਾ ਧਰਮ ਸਿੰਘ ਜੀ ਜਿਨ੍ਹਾਂ ਦੀ ਖੋਜ ਬੁੱਧੀ ਨੂੰ ਅਸੀਂ ਪਿਆਰ ਸਤਿਸੰਗ ਸਰਵਣ ਕਰਦੇ ਹਾਂ ਸੁਣਦੇ ਹਾਂ। ਸੋ ਇਹਨਾਂ ਦੀ ਖੋਜ ਦੇ ਵਿੱਚ ਕਈ ਵਾਰੀ ਐਸਾ ਵੀ ਬੋਲਿਆ ਹੁੰਦਾ ਵਾ ਕਿ ਵਾਹਿਗੁਰੂ ਵਾਹਿਗੁਰੂ ਕਰਨ ਵਾਲਿਆਂ ਦਾ ਕੁਛ ਪ੍ਰਾਪਤ ਨਹੀਂ ਹੋਣਾ ਉਹਨਾਂ ਨੂੰ। ਸੋ ਉਹੀ ਗੱਲ ਭਾਈ ਰਣਜੀਤ ਸਿੰਘ ਜੀ ਵਾਲੀ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਦੱਸ ਕੇ ਗਏ ਆ। ਸੋ ਮੈਂ ਵੀ ਇਸ ਗੱਲ 'ਤੇ ਥੋੜ੍ਹੀ ਜਿਹੀ ਬਾਬਾ ਜੀ ਕੋਲੋਂ ਵਿਚਾਰ ਲੈਣੀ ਚਾਹੁੰਦਾ ਕਿ ਜੇਕਰ ਉਸ ਮਾਲਕ ਦੇ ਰੰਗ ਦੇ ਵਿੱਚ ਵਿੱਚ ਕਰਕੇ ਜਿਸ ਨੂੰ ਸਾਰਾ ਸਿੱਖ ਜਗਤ ਜਿਹੜਾ ਉਹ ਵਾਹਿਗੁਰੂ ਨਾਮ ਜਪਦਾ ਹੈ, ਨਾਮ ਮੰਤਰ ਕਹਿੰਦਾ ਹੈ, ਅਤੇ ਜਿਸ ਤਰ੍ਹਾਂ ਭੱਟਾਂ ਨੇ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਿਫਤ ਕੀਤੀ ਹੈ, ਅਤੇ ਜੇਕਰ ਮਾਲਕ ਦੇ ਰੰਗ ਦੇ ਵਿੱਚ ਭਿੱਜ ਕਰਕੇ ਉਸ ਪਰਮੇਸ਼ਰ ਦੀ ਸਿਫਤ ਕੀਤੀ ਜਾਵੇ ਕਿ ਵਾਹਿਗੁਰੂ, ਅਤੇ ਕੀਤੀ ਆਪਣੀ ਅੰਤਰ ਜੁਗਤੀ ਦੇ ਨਾਲ ਜਾਵੇ ਕਿ ਠੀਕ ਹੈ ਜਾਂ ਨਹੀਂ, ਮੈਂ ਬਾਬਾ ਜੀ ਕੋਲੋਂ ਇਹ ਵਿਚਾਰ ਲੈਣੀ ਚਾਹੁੰਦਾ।
ਇਹਨਾਂ ਨੇ ਕਿਹਾ ਵੀ ਜੇ ਮਾਲਕ ਦੇ ਰੰਗ ਵਿੱਚ ਭਿੱਜ ਕੇ, ਹੁਣ ਇਹਨਾਂ ਨੂੰ ਇਹ ਨਹੀਂ ਪਤਾ ਵੀ ਰੰਗ ਕੀ ਹੁੰਦਾ, ਭਿੱਜੀ ਦਾ ਗੱਲ ਹੈ, ਜਾਂ ਭਿੱਜ ਜੂ ਫਿਰ ਤਾਂ ਉਹਨੂੰ ਲੋੜ ਨਹੀਂ ਕਹਿਣ ਦੀ, ਭਿੱਜਿਆ ਹੋਇਆ ਤਾਂ ਕਹਿੰਦਾ ਨਹੀਂ, ਕਹਿਣਾ ਤਾਂ ਬਿਨਾਂ ਭਿੱਜਿਆ ਹੋਇਆ। ਰੰਗ ਰੰਗ ਹੁੰਦਾ ਕੀ ਹੈ? ਰੰਗ ਨਾਮ ਦਾ ਹੈ। ਜਦ ਰੰਗ 'ਚ ਭਿੱਜ ਗਿਆ ਕੱਪੜਾ, ਫਿਰ ਰੰਗ ਤੋਂ ਬਾਹਰ ਕੱਢ ਲਈਦਾ। ਜਿਹਨੂੰ ਰੰਗ ਚੜ੍ਹ ਜਾਂਦਾ ਹੈ ਫਿਰ ਉਹ ਮੱਟੀ 'ਚ ਰੱਖੀਦਾ, ਚਾਟੀ 'ਚ ਰੱਖੀਦਾ, ਜਾਂ ਉਹਦੇ ਡਰੋਪ ਡਰੋਪ ਪਾਈ ਜਾਈਦਾ। ਨਾਮ ਦਾ ਰੰਗ ਹੈ। ਵਾਹਿਗੁਰੂ ਨਾਮ ਨਹੀਂ ਕਿਹਾ ਹੋਇਆ, ਗੁਰਮੰਤਰ ਕਿਹਾ ਹੋਇਆ। ਤੁਸੀਂ ਕਿਵੇਂ ਕਹਿੰਦਾ ਨਾਮ ਹੈ? ਜੇ ਗੁਰਦਾਸ ਦੀ ਵਾਰ ਵੀ ਲੈ ਲਈਏ ਜਿਹੜੀ ਕਿ ਉਹਦੀ ਹੈ ਨਹੀਂ, ਤਾਂ ਵੀ ਕਿਹਾ ਵਾਹਿਗੁਰੂ ਗੁਰਮੰਤਰ ਹੈ, ਨਾਮ ਤਾਂ ਹੈ ਹੀ ਨਹੀਂ। ਉਹ ਤੁਸੀਂ ਉਹਨੂੰ ਨਾਮ ਬਣ ਲਿਆ, ਪਹਿਲਾਂ ਤਾਂ ਇੱਥੇ ਧੋਖਾ ਖਾਧਾ। ਜੇ ਆਪਾਂ ਗੁਰਮੰਤਰ ਦੀ ਗੱਲ ਲਈਏ, ਗੁਰਬਾਣੀ ਗੁਰਮੰਤਰ ਬਾਰੇ ਕੀ ਕਹਿੰਦੀ ਹੈ? ਮੰਤਰ ਬਾਣੀ ਮਹਾਂਪੁਰਖਨ ਕੀ, ਆਹ ਜਿਹੜੀ ਗੁਰਬਾਣੀ ਹੈ ਮਹਾਂਪੁਰਖਨ ਕੀ, ਪੁਰਖਨ ਬਹੁ ਵਚਨ ਹੈ। ਗੁਰਬਾਣੀ ਜਿਹੜੀ ਹੈ ਸਾਰੀ ਉਹ ਹੀ ਮੰਤਰ ਹੈ। ਬਾਣੀ ਮੰਤਰ ਮਹਾਂਪੁਰਖਨ ਕੀ ਕਰਦੀ ਕੀ ਹੈ? ਮਨੈ ਉਤਾਰਨ ਮਾਨ ਤੋਂ ਸਿਰਫ ਹੰਕਾਰ ਦੂਰ ਕਰਦੀ ਹੈ, ਤੋ ਕੁਛ ਨਹੀਂ ਕਹਾ ਕਰਦੀ। ਅਜੋ ਗਾਹਾਂ ਦਾ ਸਬਰ ਪਿਆ, ਨਾਮ ਦਰਗਾਹ ਤੋਂ ਮਿਲਦਾ ਤਾਂ ਉਹਦਾ ਰੰਗ ਚੜ੍ਹਦਾ। ਇਹ ਤਾਂ ਮੈਲ ਲਾਉਂਦੀ ਹੈ, ਸਿਰਫ ਖੁੰਭ ਚੜ੍ਹਾਉਂਦੀ ਹੈ। ਜਿੰਨਾ ਚਿਰ ਕੱਪੜਾ ਪਹਿਲਾਂ ਰੰਗ ਜਿਹੜਾ ਮੈਲ ਹੋਇਆ, ਚਾਹੇ ਰੰਗ ਦੂਆ ਚੜ੍ਹਿਆ ਹੋਇਆ, ਜਿੰਨਾ ਚਿਰ ਉਹਦਾ ਬਿਲਕੁਲ ਪਿਓਰ ਚਿੱਟਾ ਨਹੀਂ ਹੋ ਜਾਂਦਾ, ਓਰੀਜਨਲ ਜਿਹਾ ਜਿਹਾ ਸੀ ਉਹ ਜਿਹਾ ਨਹੀਂ ਹੋ ਜਾਂਦਾ, ਉਹਨਾਂ ਚਿਰ ਰਾਮ ਦਾ ਰੰਗ ਚੜ੍ਹਦਾ ਹੀ ਨਹੀਂ। ਉਹਦੇ ਪਹਿਲਾਂ ਤੁਸੀਂ ਵਾਹਿਗੁਰੂ ਰੰਗ ਲੈ ਜਾਂਦਾ ਹੈ, ਮੈਲ ਲੈ ਜਾਂਦੀ ਹੈ। ਇਹ ਦੱਸੋ ਕਿੱਥੇ ਲਿਖਿਆ ਹੋਇਆ? ਉਹ ਭਾਈ ਜਿਹੜਾ ਪਹਿਲਾ ਰੰਗ ਹੈ ਉਹ ਲਾਉਣਾ ਹੈ, ਲਾਉਣਾ ਕਾਹਦੇ ਨਾਲ ਹੈ ਦੱਸੋ? ਮੈਲ ਕਾਹਦੇ ਨਾਲ ਲਹੇ ਪਹਿਲਾਂ ਇਹ ਦੱਸੋ। ਗੁਰਬਾਣੀ ਕੀ ਕਹਿੰਦੀ ਹੈ ਮੈਲ ਲਹਿਣ ਨੂੰ? ਕਿਉਂਕਿ ਬਾਣੀ ਗੁਰੂ ਹੈ ਸਾਡੀ, ਸਿਹਤ ਗੁਰਬਾਣੀ ਤੋਂ ਲੈਣੀ ਹੈ। ਕਹਿੰਦੇ ਗੁਣ ਗਾਵ ਤੇ ਤੇਰੀ ਉਤਰ ਸਮੈਲ, ਤੇ ਗੁਣ ਗਾਏ ਨੇ ਸਾਰੀ ਗੁਰਬਾਣੀ। ਗੁਣ ਗਾਵ ਤੇ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੇ ਬਿਖ ਫੈਲ, ਜੋ ਹੋਮੇ ਦੀ ਬਿਖ ਤੇਰੇ ਅੰਦਰ ਫੈਲ ਗਈ। ਪਹਿਲਾਂ ਇਹ ਲਾਉਣੀ, ਉਹਦੇ ਗਾਹਾਂ ਦੀ ਗੱਲ ਕਰਨੀ ਹੈ, ਇਹ ਤਾਂ ਉਹਦੇ 'ਚ ਹੈ ਹੀ ਨਹੀਂ। ਤੁਸੀਂ ਇੱਕ ਉਹਦੇ ਗਲਤ ਉਹਦੀ ਧਾਰਨਾ ਲੈ ਕੇ ਉਹਨੂੰ ਕਹਿੰਦਾ ਅਸੀਂ ਨਾਮ ਜਪਦੇ ਹਾਂ, ਤਾਂ ਧਾਰਨਾ ਹੀ ਉਹਦਾ ਜੀ ਨੇ ਕਿਹਾ ਉਹ ਵੀ ਨਹੀਂ ਹੈ ਮਨ ਦਾ ਵੀ ਨਾਮ ਹੈ, ਫਿਰ ਤੁਸੀਂ ਬਲੈਕਮੇਲ ਕਿਵੇਂ ਹੋ ਗਏ? ਕੀ ਨਹੀਂ ਕਰਦਾ ਤੁਹਾਨੂੰ ਬਲੈਕਮੇਲ? ਇਹ ਹੁਣ ਦੇਖੋ, ਹਾਂਜੀ
ਹਾਂਜੀ, ਗੁਰਬਾਣੀ ਕਹਿੰਦੀ ਹੈ ਸੱਚ ਮੰਤਰ ਤੁਮਾਰਾ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ। ਤੇਰਾ ਸੱਚਾ ਮੰਤਰ ਕੀ ਹੈ? ਜਿਹੜੀ ਅੰਮ੍ਰਿਤਮਈ ਇਹ ਬਾਣੀ ਹੈ ਉਹੀ ਤੇਰਾ ਸੱਚਾ ਮੰਤਰ ਹੈ। ਜਿਹੜੇ ਹੁਣ ਧਾਰਨਾ ਬਣ ਗਈ ਇੱਕ ਇੱਕ ਨਾਂ ਨੂੰ ਲੈ ਕੇ ਰਿਪੀਟ ਕਰਨ ਵਾਲੀ, ਇਹਦੇ ਤਾਂ ਗੁਰਬਾਣੀ ਪੈਰ ਪੈਰ ਦੇ ਖਿਲਾਫ ਹੈ। ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਪੈਰ ਪੈਰ ਦੀ ਗੱਲ ਹੈ, ਇਸ ਇਸ ਧਾਰਨਾ ਨੂੰ ਕੱਟਿਆ ਗਿਆ ਪੈਰ ਪੈਰ ਤੇ। ਔਰ ਭਾਈ ਬਰਲਾ ਦੀਆਂ ਵਾਰਾਂ ਵੀ ਨੇ ਜਿਹੜੀਆਂ, ਉਹ ਵੀ ਇਸ ਗੱਲ ਨੂੰ ਇਸ ਗੱਲ 'ਤੇ ਤਾਂ ਪ੍ਰੋੜ ਤਾਂ ਉਹ ਵੀ ਨਹੀਂ ਕਰਦੀਆਂ। ਉਹ ਵੀ ਕਹਿੰਦੇ ਨੇ ਖਾਂਡ ਖਾਂਡ ਕਹਿਤ ਮੁੱਖੋ ਨਾ ਸਵਾਦ ਆਵੇ, ਅਗਲ ਆਗਨ ਕਹਿਤ ਸੀਤ ਨਾ ਬਿਨਾਸ ਹੈ। ਕਹਿੰਦੇ ਮੂੰਹ ਮਿੱਠਾ ਕਰਨਾ ਹੋਵੇ ਸਵੇਰ ਤੋਂ ਲੈ ਕੇ ਮਾਲਾ ਫਾਲੀਏ ਖੰਡ ਖੰਡ ਕਰੀ ਜਾਈਏ, ਮੂੰਹ ਮਿੱਠਾ ਹੁੰਦਾ ਹੀ ਨਹੀਂ। ਠੰਡ ਲੱਗਦੀ ਹੈ ਅੱਗ ਅੱਗ ਕਰੀ ਜਾਊਗੀ, ਠੰਡ ਖਤਮ ਹੋ ਜੂ ਨਹੀਂ ਹੋਣੀ, ਕੀ ਕਰਨਾ ਪਊਗਾ? ਖੰਡ ਕਹਿਣ ਦੀ ਲੋੜ ਨਹੀਂ, ਖੰਡ ਚਾਹੀਦੀ ਹੈ, ਵਸਤੂ ਚਾਹੀਦੀ ਹੈ। ਫੱਗਾ ਮਾਰ ਲਓ, ਖੰਡ ਤਾਂ ਕਹਿਣ ਦੀ ਵੀ ਲੋੜ ਨਹੀਂ, ਮੂੰਹ ਮਿੱਠਾ ਹੋ ਜੂ। ਇਸ ਕਰਕੇ ਕੁਛ ਭੁਲੇਖੇ ਨੇ, ਉਹ ਤਾਂ ਹੀ ਤਾਂ ਰੌਲਾ ਪੈ ਰਿਹਾ ਵੀ ਕਿੰਨੇ ਟੀਕੇ ਆਏ, ਕਿੰਨੀਆਂ ਟੀਕਾ ਪ੍ਰਣਾਲੀਆਂ ਚੱਲੀਆਂ। ਇਹ ਸਿਰਫ ਵਿਚਾਰ ਇਸੇ ਕਰਕੇ ਕਰ ਰਹੇ ਹਾਂ ਵੀ ਭੁਲੇਖੇ ਨੇ, ਲੱਗਣੇ ਸੁਭਾਵਕ ਨੇ। ਜੋ ਮਾਰਕੀਟ 'ਚ ਪ੍ਰਚਲਿਤ ਸੀਗਾ ਸੰਗਤ ਕੋਲ ਉਹੀ ਆਉਣਾ। ਜੋ ਵਿਚਾਰਧਾਰਾ, ਜੋ ਪ੍ਰਚਾਰਕ, ਜੋ ਸਾਡੀਆਂ ਸੰਸਥਾਵਾਂ ਨੇ, ਜੋ ਸਾਡੇ ਧਰਮ ਦੇ ਠੇਕੇਦਾਰ ਨੇ, ਜੋ ਉਹਨਾਂ ਨੇ ਸਾਡੇ ਸਾਹਮਣੇ ਰੱਖਿਆ ਅਸੀਂ ਫੜ ਲਿਆ, ਸਾਡਾ ਕੀ ਕਸੂਰ ਹੈ? ਨਵੀਂ ਉਹ ਨਵੀਂ ਫੜ ਲਾਂਗੇ, ਜਿੰਨਾ ਚਿਰ ਉਹ ਫੀਟ ਕਾਲ ਚੱਲਦੀ ਸੀ ਉਹੀ ਲੈਣੀ ਪੈਣੀ, ਦੂਜੀ ਹੈ ਹੀ ਨਹੀਂ ਸੀ, ਕੀ ਕਰਦੇ? ਉਹਦੇ ਨਾਲ ਕੰਮ ਸਾਰਨਾ ਪੈਣਾ ਸੀ, ਹੋਰ ਕੀ ਕਰਨਾ ਸੀਗਾ? ਹਾਂਜੀ, ਹੁਣ ਮੈਂ ਫਿਰ ਦੁਬਾਰਾ ਬੇਨਤੀ ਕਰਾਂ, ਜੇ ਹੋਰ ਪਹਿਲੀ ਗੱਲ ਮੈਂ ਦੁਬਾਰਾ ਮੈਨੂੰ ਕਹਿਣਾ ਪੈ ਰਿਹਾ ਨਿਰਸੰਕੋਚ, ਕਿਉਂਕਿ ਅਸੀਂ ਸੰਕੋਚ ਕਰਦੇ ਹਾਂ, ਡਰਦੇ ਹਾਂ ਸਰ ਜੀ ਧਰਮ ਦੇ ਉੱਤੇ ਸਵਾਲ ਰੱਖਣੇ। ਮੈਂ ਕਹਿੰਦਾ ਬਿਲਕੁਲ ਫਰੈਂਕਲੀ ਫਰੈਂਕਲੀ ਦਿੱਤਾ ਤੁਹਾਨੂੰ, ਇਹਦਾ ਕਿਤੇ ਗੁਰਦੁਆਰੇ 'ਚ ਵੀ ਨਹੀਂ ਬਿਠਾਇਆ, ਅਸੀਂ ਤਾਂ ਬਿਠਾਇਆ ਵੀ ਤੁਹਾਨੂੰ ਪੈਲਸ 'ਚ ਹੈ, ਵੀ ਨਿਰਸੰਕੋਚ ਹੋ ਕੇ ਜਿਹੜਾ ਆਪਣਾ ਦਿਲ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖੋ। ਹਾਂਜੀ, ਬਲਜਿੰਦਰ ਸਿੰਘ ਜੀ ਨੇ ਬੁੱਟਰਗਲਾਂ ਡਿਸਟ੍ਰਿਕਟ ਅੰਮ੍ਰਿਤਸਰ ਤੋਂ, ਇਹ ਕਾਫੀ ਪਿਛਲੇ ਸਾਲਾਂ ਤੋਂ ਅਕੈਡਮੀ ਨਾਲ ਜੁੜੇ ਹੋਏ ਹੈ, ਇਹਨਾਂ ਦੀ ਕੋਈ ਸ਼ੰਕਾ ਹੈ ਉਹ ਬਾਬਾ ਜੀ ਨੂੰ ਕੋਲੋਂ ਨਿਵਰਤ ਕਰਾਉਣਗੇ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਵਾਲ ਸੀਗਾ ਕਿ ਗੁਰਬਾਣੀ ਦੇ ਵਿੱਚ ਇੱਕ ਜਗ੍ਹਾ ਰਾਮ ਆਇਆ, ਰਾਮ ਮੁਕਤਾ, ਇੱਕ ਜਗ੍ਹਾ ਰਾਮ ਦੇ ਵਿੱਚ ਔਂਕੜ ਲੱਗਾ, ਇੱਕ ਜਗ੍ਹਾ ਸਿਹਾਰੀ ਆਉਂਦੀ ਹੈ, ਇਸੇ ਤਰ੍ਹਾਂ ਗੁਰ ਲਫਜਦਾ ਵਾ ਉਹ ਵੀ ਇੱਕ ਜਗ੍ਹਾ ਗੁਰਮੁਖਤਾ, ਇੱਕ ਜਗ੍ਹਾ ਸਿਹਾਰੀ ਲੱਗੀ ਅਤੇ ਇੱਕ ਜਗ੍ਹਾ ਦੋ ਔਂਕੜ ਨੇ, ਇਹਨਾਂ ਦਾ ਥੋੜ੍ਹਾ ਕਲੀਅਰ ਕਰਿਓ। ਇਸੇ ਤਰ੍ਹਾਂ ਸਤਿਗੁਰ ਦੇ ਵਿੱਚ ਹੀ ਆ, ਤਿੰਨਾਂ ਲਫਜ਼ਾਂ ਨੂੰ ਕਲੀਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਇਹ ਅਸਲ ਦੇ ਵਿੱਚ ਪੂਰੀ ਤਾਂ ਗੱਲ ਹੁੰਦੀ ਹੈ ਪੰਕਤੀ ਦੇ ਵਿੱਚ ਜਿਹੜੀ ਹੁੰਦੀ ਹੈ ਨਾ, ਪ੍ਰਕਰਣ ਆਉਂਦਾ ਹੈ ਉਹ ਪੰਕਤੀ ਦੇ ਵਿੱਚੋਂ ਹੀ ਪਤਾ ਲੱਗ ਜਾਂਦਾ ਹੈ ਵੀ ਇਹਦੇ ਕੀ ਬਣਦੇ ਨੇ ਅਰਥ। ਪੰਕਤਾ ਜਿਹੜਾ ਹੁੰਦਾ ਆਮ ਤੌਰ 'ਤੇ ਗੁਰ ਦੇ ਵਿੱਚ, ਉਹ ਗਿਆਨ ਵਾਸਤੇ ਆਉਂਦਾ ਹੈ। ਕਈ ਵਾਰ ਗੁਰ ਜਿਹੜਾ ਹੈਗਾ ਰਾਜੇ ਨੂੰ ਔਂਕੜ ਵਾਲਾ, ਉਹ ਚੇਤਨ ਵਾਸਤੇ ਆ ਜਾਂਦਾ, ਵਿਅਕਤੀ ਵਿਅਕਤੀ ਚੇਤਨ, ਜਿਵੇਂ ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ, ਜਿਹੜਾ ਸਤਗੁਰ 'ਤੇ ਖਾਲੀ ਕੋਈ ਨਹੀਂ, ਗੁਰਦੇਵ ਮਾਤਾ ਗੁਰਦੇਵ ਪਿਤਾ, ਉਹ ਜਿਹੜਾ ਗੁਰਦੇਵ ਹੈ ਗੁਰ ਹੈ, ਗੁਰਦੇਵ ਕਹਿਤਾ ਉਸ ਨੂੰ ਗਿਆਨ ਦੇਣ ਵਾਲਾ, ਉਹਦੇ ਨਾਲ ਜਦ ਗੁਰ ਆ ਉਹ ਔਂਕੜ ਆ ਜਾਂਦਾ। ਇੱਕ ਬਚਨ ਪੁਰਖ ਵਾਚਕ ਲੱਭਦਾ ਜੀ, ਹੁਣ ਇਹ ਇੱਕ ਨਿਯਮ ਨਹੀਂ ਬਣਦਾ ਜੀ, ਕਿਉਂਕਿ ਅੱਠ ਕਾਰਕ ਨੇ ਸਾਡੇ ਕੋਲ, ਹੁਣ ਅਸੀਂ ਭਾਸ਼ਾ 'ਚ ਅੱਠ ਕਾਰਕ ਨੇ ਸਾਡੇ ਕੋਲ, ਉਹ ਸਾਡੇ ਕੋਲ ਇੱਥੇ ਨੇ ਤਿੰਨ ਗੁਰਬਾਣੀ 'ਚ, ਸਿਹਾਰੀ ਔਂਕੜ ਔਰ ਲਾਮ। ਕਿਤੇ ਇੱਕ ਲਾਮ ਵੱਧ ਜਾਂਦੀ ਹੈ ਕਾਰਕ ਦਾ ਕੰਮ ਕਰਦੀ ਹੈ, ਕਿਤੇ ਕਾਰਕ ਦਾ ਕੰਮ ਨਹੀਂ ਕਰਦੀ, ਪੈਸੇ ਵਾਇਸ ਦਾ ਕੰਮ ਕਰਦੀ ਹੈ। ਹੁਣ ਇਹ ਨਿਯਮ ਨਹੀਂ ਇਹਦੇ 'ਚ ਹੈਗਾ, ਕੋਈ ਪੱਕਾ ਨਿਯਮ ਨਹੀਂ ਕੋਈ ਹੈ। ਜਿੱਥੇ ਗੁਰ ਦੀ ਗੱਲ ਹੈ, ਗੁਰ ਗੁਰੂ ਤਾਂ ਸਿੱਧਾ ਹੀ ਹੈ, ਇੱਕ ਰਾਖਵਾਂ ਲੱਗਦਾ ਹੈ, ਗਿਆਨ ਵਾਸਤੇ ਵੀ ਗੁਰੂ ਹੈ। ਜਿਹੜਾ ਧਰਮ ਦਾ ਨਾਸ ਕਰੇ ਉਹ ਗੁਰੂ ਹੁੰਦਾ, ਭਾਵੇਂ ਉਹ ਆਦਮੀ ਹੋਵੇ ਭਰਮ ਦਾ ਨਾਸ਼ ਕਰ ਸਕੇ, ਆਦਮੀ ਭਰਮ ਦਾ ਨਾਸ਼ ਨਹੀਂ ਕਰ ਸਕਦਾ ਕਿਸੇ ਦਾ। ਪਹਿਲੀ ਗੱਲ ਇਹ ਹੈ, ਭਰਮ ਦਾ ਉਹਦਾ ਨਾਸ ਹੋਣਾ ਪਰਮੇਸ਼ਰ ਦੇ ਉੱਥੋਂ ਤਿਰਕਾਉਣ। ਜਿਹੜਾ ਆਦਮੀ ਉਹਦਾ ਇੱਥੇ ਤੱਕ ਦੀ ਗੁਰਬਾਣੀ ਦੀ ਗੱਲ ਦੱਸ ਸਕਦਾ, ਜਿਹਦੇ ਨਾਲ ਉਹਦਾ ਭਾਂਡਾ ਸਾਫ਼ ਹੋ ਜਾਵੇ। ਇੱਦੋਂ ਗਾਹਾਂ ਆਦਮੀ ਨਹੀਂ ਕੁਛ ਕਰ ਸਕਦਾ। ਗੁਰਬਾਣੀ ਦਾ ਗਿਆਨ ਸਿਰਫ ਕੀ ਕਰਦਾ ਹੈ, ਗੁਰਬਾਣੀ ਦਾ ਗਿਆਨ ਤੋਂ ਜਿਹੜਾ ਹੈਗਾ ਇਹ ਭਾਂਡਾ ਸਿਰਫ ਸਾਡਾ ਮਨ ਸਾਫ਼ ਹੀ ਕਰਦਾ। ਦੋ ਪਦਾਰਥ ਮਿਲਦੇ ਨੇ ਇਹਦੇ ਨਾਲ, ਗਿਆਨ ਪਦਾਰਥ ਨਾਲ ਮੁਕਤ ਪਦਾਰਥ ਮਿਲਦਾ। ਕਬੀਰ ਨੇ ਖਤਮ ਕਰਤੀ ਸੀ ਗੱਲ ਕਹਿ ਕੇ ਕਿ ਇਹ ਤਿੰਨ ਲੋਕ ਦੀ ਗੱਲ ਹੈ, 52 ਅੱਖਰ 52 ਅੱਖਰ ਨੇ ਮੇਰੇ ਕੋਲ, ਲੋਕ ਤ੍ਰੈ ਤਿੰਨ ਲੋਕ ਨੇ ਮੇਰੇ ਸਾਹਮਣੇ, ਉਹਦੇ ਸਾਡੇ ਸਾਹਮਣੇ ਤਿੰਨ ਲੋਕ ਨੇ, ਚੌਥਾ ਤਾਂ ਹੈ ਹੀ ਨਹੀਂ। ਚੌਥਾ ਲੋਕ ਤਾਂ ਸਾਡੇ ਸਾਹਮਣੇ ਹੀ ਨਹੀਂ, ਤਿੰਨ ਲੋਕ ਨੇ ਸਾਡੇ ਸਾਹਮਣੇ। ਇੱਕ ਆਦਮੀ ਸਰੀਰ ਛੱਡ ਜਾਂਦਾ, ਆਤਮਾ ਚਲੀ ਜਾਂਦੀ, ਅਸੀਂ ਕਹਿੰਦੇ ਮਰ ਗਿਆ। ਇੰਨਾ ਤਾਂ ਸਾਨੂੰ ਪਤਾ, ਗਿਆ ਕਿੱਥੇ ਕਿੱਥੇ ਨਹੀਂ ਗਿਆ ਨਹੀਂ ਸਾਨੂੰ ਪਤਾ। ਇੱਕ ਫਿਰ ਜਨਮ ਲੈਣ ਵੇਲੇ ਆਤਮਾ ਗਰਭ ਵਿੱਚ ਪ੍ਰਵੇਸ਼ ਕਰਦੀ ਹੈ, ਇੱਕ ਉਹ ਲੋਕ ਮੰਨਿਆ ਜਾਂਦਾ। ਉੱਥੇ ਪ੍ਰਭਾਵੇ ਬਿਨ ਸਾਸਤ ਰੱਖੇ, ਕਿਉਂਕਿ ਉੱਥੇ ਸਾਹ ਨਹੀਂ ਆਉਂਦਾ, ਇਸ ਕਰਕੇ ਉਹ ਲੋਕ ਵੀ ਹੋਰ ਮੰਨਿਆ ਹੋਇਆ। ਔਰ ਉਹਦਾ ਜਨਮ ਤੋਂ ਬਾਅਦ ਅਸੀਂ ਅੱਜ ਸਰੀਰ ਦਾ ਅਸੀਂ ਉਮਰ ਗਿਣਦੇ ਹਾਂ, ਉਹਨਾਂ ਸਾਡਾ ਪੀਰੀਅਡ ਵੀ ਉਮਰ ਤੋਂ ਬਾਅਦ ਰੱਖਿਆ ਹੋਇਆ, ਕਿ ਲੋਕ ਹੋਰ ਹੈ ਨਾ। ਇੱਕ ਆਹ ਲੋਕ ਹੈ ਸਾਡਾ ਜਿੱਥੇ ਅਸੀਂ ਰਹਿੰਦੇ ਹਾਂ, ਜਿੱਥੇ ਸਾਹ ਆਉਂਦਾ ਸਾਨੂੰ। ਇਹ ਤਿੰਨ ਲੋਕ ਦਾ ਗਿਆਨ ਦਿੱਤਾ ਹੈ ਗੁਰਬਾਣੀ 'ਚ, ਅਤੇ ਚੌਥੇ ਲੋਕ ਦਾ ਤਾਂ ਗਿਆਨ ਹੀ ਨਾਮ ਸਾਨੂੰ ਮਿਲਣਾ ਸੱਚਖੰਡ ਤੋਂ, ਪਰਲੋਕ ਤੋਂ, ਉਹਦੇ ਨਾਲ ਭਰਮ ਦਾ ਨਾਸ ਹੋਣਾ। ਅਤੇ ਭਰਮ ਦਾ ਨਾਸ ਆਦਮੀ ਤਾਂ ਕਰੇ ਨਹੀਂ ਸਕਦਾ। ਇਸ ਕਰਕੇ ਗਿਆਨ ਇੱਕ ਹੈਗਾ ਹੈ ਜਿਹੜਾ ਕਿਸੇ ਹੱਦ ਤੱਕ ਸਾਡਾ ਭਰਮ ਦੂਰ ਕਰਦਾ। ਬਹੁਤ ਫਿੱਕਾ ਜਿਹਾ ਭਰਮ ਰਹਿ ਜਾਂਦਾ ਹੈ, ਬਹੁਤ ਫਿੱਕਾ ਜਿਹਾ ਰਹਿ ਜਾਂਦਾ ਹੈ ਜਿੰਨਾ ਭਰਮ, ਮਤਲਬ ਜਿਵੇਂ ਇੱਕ ਮੁਰਗੀ ਦਾ ਆਂਡਾ ਹੁੰਦਾ ਹੈ, ਜਦ ਉਹਦੇ 'ਚ ਬੱਚਾ ਮੁਕੰਮਲ ਹੋ ਜਾਂਦਾ, ਉਹ ਆਂਡੇ ਦਾ ਛਿਲਕਾ ਇੰਨਾ ਕਮਜ਼ੋਰ ਹੋ ਜਾਂਦਾ, ਉਹ ਹੀ ਟੁੱਟ ਜਾਂਦਾ ਆਪਣੇ ਆਪ, ਕਮਜ਼ੋਰ ਹੋ ਜਾਂਦਾ। ਇਵੇਂ ਗਿਆਨ ਦੇ ਨਾਲ ਭਰਮ ਇੰਨਾ ਕਮਜ਼ੋਰ ਹੋ ਜਾਂਦਾ, ਉਹ ਨਾਮ ਦੇ ਨਾਲ ਟੁੱਟਦਾ ਜਾਂਦਾ, ਨਾਮ ਨਾਲ ਹੀ ਹੈ, ਨਾਮ ਰਹਿ ਜਾਂਦਾ। ਨਾਮ ਨਾਲ ਜਨਮ ਪਦਾਰਥ ਮਿਲਦਾ, ਜਿੰਨਾ ਚਿਰ ਆਂਡੇ ਦੇ ਵਿੱਚ ਬੱਚਾ ਹੈ, ਚਾਹੇ ਬੱਚਾ ਪੂਰਾ ਹੈ ਬਿਲਕੁਲ, ਪਰ ਉਹਨੂੰ ਆਂਡਾ ਮੰਨਿਆ ਜਾਂਦਾ। ਜਦ ਫੁੱਟ ਕੇ ਬੱਚਾ ਬਾਹਰ ਆਉਂਦਾ ਨਾ, ਜਨਮ ਉਦੋਂ ਹੀ ਮਿਲਦਾ ਉਹਨੂੰ, ਉਹ ਤਾਂ ਫਿਰ ਬਾਹਰ ਨਹੀਂ ਕਿਸੇ ਸਟੋਕ ਨਾਲ। ਇਸ ਕਰਕੇ ਗੁਰੂ ਗਿਆਨ ਨੂੰ ਤਾਂ ਕਿਹਾ ਹੋਇਆ, ਗਿਆਨ ਗੁਰੂ ਆਤਮ ਉਪਦੇਸੋ। ਸਾਨੂੰ ਇੱਥੇ ਜੇ ਗੁਰੂ ਕੋਈ ਮਿਲਣਾ ਤਾਂ ਉਹ ਗਿਆਨ ਗੁਰੂ ਹੀ ਮਿਲਣਾ। ਗਿਆਨ ਗੁਰੂ ਗੁਰਬਾਣੀ ਦਾ ਜੋ ਗਿਆਨ ਹੈ ਇਹੀ ਗੁਰੂ ਬਣ ਜਾਂਦਾ। ਗੁਰੂ ਜਦ ਮਿਲ ਜਾਂਦਾ ਜਾਂ ਕੁੱਲ ਗੁਰਬਾਣੀ ਦੀ ਸਮਝ ਆਉਂਦਾ ਹੀ ਹੈ, ਫਿਰ ਗੁਰੂ ਹੈ। ਥੋੜ੍ਹਾ ਥੋੜ੍ਹੇ ਇੱਥੇ ਜੇ ਗੁਰ ਹੈ, ਥੋੜ੍ਹੇ ਥੋੜ੍ਹੇ ਪਾਠ ਨਾਲ ਜਾਂ ਸਮਝ ਆਉਂਦਾ ਨਾ ਸਾਨੂੰ, ਉਹ ਫਿਰ ਗੁਰ ਹੈ। ਇੱਕ ਗੁਰ ਸਮਝ ਆ ਗਿਆ, ਇੱਕ ਗੁਰ ਹੋਰ ਮਿਲ ਗਿਆ, ਇੱਕ ਗੁਰ ਹੋਰ ਮਿਲ ਗਿਆ, ਜਦ ਸਾਰਾ ਕੁੱਲ ਕੁਲੈਕਟਿਵ ਹੋ ਗਿਆ, ਪੂਰੀ ਸਮਝ ਆ ਗਈ, ਫਿਰ ਸਾਨੂੰ ਜਿਹਨੂੰ ਕਿਹਾ ਮਨ ਸਮਝਾਵਣ ਕਾਰਨ ਕਛੂਕ ਪੜੀਏ ਗਿਆਨ। ਜਦੋਂ ਮਨ ਸਮਝ ਗਿਆ, ਇਹਦੇ ਨਾਲ ਸਾਡੇ ਕੋਲ ਗਿਆਨ ਹੋ ਗਿਆ, ਜਿਹਦੇ ਨਾਲ ਮਨ ਸਮਝ ਗਿਆ ਟਿਕ ਗਿਆ, ਮਾਇਆ ਦੀ ਭੁੱਖ ਤਿਆਗਤੀ, ਨਾਮ ਦੀ ਭੁੱਖ ਜਾ ਗਿਆ ਜੀ, ਉਹਨੇ ਗਿਆਨ ਨੂੰ ਗੁਰੂ ਕਹਿੰਦੇ ਨੇ, ਉਹ ਗਿਆਨ ਨੂੰ ਗੁਰੂ ਕਹਿੰਦੇ ਨੇ। ਵੈਸੇ ਉਹ ਜਿਹੜਾ ਸ਼ਬਦ ਗੁਰੂ ਹੈ ਤੁਰਕੀ ਬਾਣੀ, ਉਹ ਬਿਨਾਂ ਕੰਨਾਂ ਦੇ ਸੁਣਨ ਵਾਲਾ, ਉਹ ਕੰਨਾਂ ਨਾਲ ਸੁਣਿਆ ਤਾਂ ਨਹੀਂ ਮਿਲਦਾ, ਉਹ ਤੁਰਕੀ ਬਾਣੀ ਹੈ। ਉਹਨੂੰ ਕਿਹਾ ਆਦਮ ਤੇ ਕਹਿ ਉਤਾਰਾ ਸੋਈ ਗੁਰੂ ਸਮਝੇ ਹੋ, ਨਮਸਕਾਰ ਤਿਸੀ ਕੋ ਹਮਾਰੀ। ਸਗਲ ਪ੍ਰਜਾਜਨ ਆਪ ਇੱਥੋਂ ਦੱਸਦਾ ਵੀ ਹੁਕਮ ਹੈ, ਹੋ ਸਗਲ ਪ੍ਰਜਾਜਨ ਆਪ ਸਵਾਰੀ, ਸਾਰੀ ਪ੍ਰਜਾ ਹੀ ਉਹਨੇ ਇੱਥੇ ਤੱਕ ਲੈ ਕੇ ਆਉਂਦੀ ਹੈ, ਪੈਦਾ ਕਰ ਕਰਕੇ ਗਿਆਨ ਦੇ ਦੇ ਕੇ। ਉੱਥੇ ਜ਼ਿਆਦਾ ਥੋੜ੍ਹਾ ਜ਼ਿਆਦਾ ਕਲੀਅਰ ਕੀਤਾ, ਯਾਨੀ ਦੋਹਾਂ ਗ੍ਰੰਥਾਂ 'ਚ ਮਿਲਾ ਕੇ ਗੱਲ ਥੋੜ੍ਹੀ ਜਿਹੀ ਸਮਝ ਆਉਂਦੀ ਹੈ। ਜਿਹੜੀ ਇੱਥੇ ਉੱਥੇ ਕੋਸ਼ਿਸ਼ ਕੀਤੀ ਤਾਂ ਪਾਤਸ਼ਾਹ ਨੇ ਹੋਰ ਕਲੀਅਰ ਕਰਤੀ ਗੱਲ। ਹਾਂਜੀ ਹੋਰ ਕਹੋ, ਬਾਕੀ ਕੀ ਸੀ ਇਹਦਾ ਸਵਾਲ?
ਇੰਦੀ ਔਂਕੜਾਂ ਬਾਰੇ ਸੀ ਗੁਰਦੁਆਰਾ
ਹਾਂ ਔਂਕੜਾਂ ਬਾਰੇ ਸੀ ਉਹ ਤਾਂ ਪ੍ਰਕਰਣ ਦੇ ਇਸ ਕਰਕੇ ਸੰਥਿਆ ਦਿੱਤੀ ਜਾਂਦੀ ਹੈ ਪ੍ਰਕਰਣ ਦੇ ਹਿਸਾਬ ਨਾਲ ਇਹਨਾਂ ਦੇ ਅਰਥ ਅੱਡ ਅੱਡ ਬਣ ਜਾਂਦੇ ਨੇ ਕਈ ਵਾਰ
ਹਾਂਜੀ ਹੈ ਕੋਈ ਵੀਰ ਕੋਈ ਹਾਂਜੀ ਕਰ ਦਈਏ ਸਮਾਪਤੀ ਬਣਾ ਦਈਏ ਫਤਿਹ ਹਾਂਜੀ ਹਾਂਜੀ ਕਿਆ ਜੀ ਆਹ ਦੱਸ ਦਿਓ ਔਂਕੜ ਦੀ ਗੱਲ ਦੱਸ ਦਿਓ ਫਿਰ ਆਪਾਂ ਬਾਅਦ 'ਚ ਫਤਿਹ ਕਰੋ
ਦੇਖੋ ਕੋਈ ਵੀ ਜਿਹੜਾ ਨਾਉਨ ਹੈ ਨਾਉਨ ਦੀਆਂ ਤਿੰਨ ਫੋਰਮ ਚੱਲਦੀਆਂ ਬਾਣੀ 'ਚ ਰਾਮ ਵੀ ਨਾਉਨ ਹੈਗਾ ਗੁਰ ਵੀ ਨਾਉਨ ਹੈਗਾ ਨਾਨਕ ਵੀ ਨਾਉਨ ਹੈਗਾ ਇਹਨਾਂ ਸਭ ਦੀਆਂ ਤਿੰਨ ਤਿੰਨ ਫੋਰਮਸ ਮਿਲਦੀਆਂ ਜਿਹੜਾ ਆਹ ਰਾਮ ਸਿਆਰੀ ਵਾਲਾ ਹੈ ਇਹਦਾ ਅਰਥ ਬਣਦਾ ਨਾ ਰਾਮ ਦੁਆਰਾ ਜਾਂ ਰਾਮ ਨੇ ਜਾਂ ਰਾਮ ਵਿੱਚ ਹੁਣ ਆਹ ਪਹਿਲੀ ਪੰਕਤੀ ਹੈਗੀ ਸੱਤ ਵਾਰੇ ਆਉਂਦਾ ਸਿਰਫ ਰਾਮ ਨਾਮ ਚਿੱਤ ਰੱਬ ਹੈ ਜਾਗਾ ਰਾਮ ਨਾਮ ਦੇ ਵਿੱਚ ਜਿਹਦਾ ਚਿੱਤ ਰੰਗਿਆ ਜਾਵੇ ਰਾਮ ਨਾਮ ਦੇ ਵਿੱਚ ਇਹਦੇ ਅਰਥ ਬਣਦੇ ਹਾਂ ਕਿਉਂਕਿ ਸਿਆਰੀ ਲੱਗੀ ਹੋਈ ਹੈ ਐਸੀ ਇਸਤਰੀ ਕ ਰਾਮ ਪਾਈ ਇਹ ਜਿਹੜੀ ਇਸਤਰੀ ਹੈ ਕੌਣ ਹੈ ਜੀ ਜਿਹੜੀ ਰਾਮ ਨੇ ਪਾਈ ਹੈ ਕਹਿਣਾ ਤਾਂ ਇਹ ਦੱਸੋ ਐਸੀ ਇਸਤਰੀ ਕ ਰਾਮ ਉਪਾਈ ਇਹ ਕਿਹੜੀ ਇਸਤਰੀ ਰਾਮ ਨੇ ਉਪਾਈ ਹੈ ਹੈਂਜੀ ਗੁਰਮੰਤਰ ਉਪਾਇਆ ਗੁਰਮੰਤ ਨਹੀਂ ਹੈ ਕਿਉਂਕਿ ਉਹ ਥੱਲੇ ਆ ਜਾਂਦਾ ਹੁਣ ਸਭ ਜਗ ਖਾਇਆ ਹਮ ਗੁਰ ਰੱਖੇ ਮੇਰੀ ਭਾਈ ਇਹ ਦੁਰਮਤ ਹੋ ਸਕਦੀ ਹੈ ਗੁਰਮਤ ਰਾਮ ਚੋਂ ਹੀ ਪੈਦਾ ਹੋਈ ਹੈ ਦੁਰਮਤ ਵੀ ਜਦੋਂ ਡੋਬੇ ਰਾਮ ਨੇ ਕਾਲਾ ਪਿਆ ਤਾਂ ਦੁਰਮਤ ਹੁਣ ਇੱਥੇ ਰਾਮ ਤੇ ਸਿਆਰੀ ਹੈ ਰਾਮ ਨੇਮ ਪਾਈ ਰਾਮ ਵਿੱਚੋਂ ਪੈਦਾ ਹੋਈ ਹੈ ਤਾਂ ਸਿਆਰੀ ਹੁੰਦੀ ਹੈ ਜੀ ਇੱਥੇ ਇਹ ਜੋ ਵੀ ਸਿਆਰੀ ਲੱਗਦੀ ਹੈ ਹੁਣ ਤੁਸੀਂ ਰਾਮ ਔਂਕੜ ਵਾਲਾ ਦੇਖ ਲੈਂਦੇ ਆਪਾਂ ਇਹਦੇ 'ਚ ਨੇਮ ਬੜਾ ਚੱਲਦਾ ਹੈ ਕਿ ਜਦੋਂ ਵੀ ਰਾਮ ਦੇ ਅਕਲਾ ਅੱਖਰ ਵਰਣ ਆਉਂਦਾ ਹੈ ਤਾਂ ਰਾਮ 'ਤੇ ਔਂਕੜ ਲੱਗਦਾ ਤਿੰਨ ਮੈਂ ਰਾਮ ਰਹਿਆ ਰਹਿਆ ਵਰਬ ਹੈ ਤਾਂ ਰਾਮ ਔਂਕੜ ਵਾਲਾ ਆ ਰਿਹਾ ਅੱਗੇ ਦੇਖ ਲਓ ਜਿਨ ਕੇ ਰਾਮ ਵਸੈ ਮਨ ਮਾਏ ਰਾਮ ਦੇ ਨਾਲ ਫਿਰ ਵਰਬ ਆ ਰਿਹਾ ਵਸੈ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਵਿਚਾਰ ਫਿਰ ਨਾਉਣ ਸੋਰੀ ਵਰਬ ਹੈ ਆਤਮ ਰਾਮ ਜਿਹੜਾ ਹੈਗਾ ਹੈ ਫਿਰ ਨਾਉਣ ਮੂੜੇ ਰਾਮ ਜਪੋ ਗੁਣ ਸਾ ਹੁਣ ਰਾਮ ਦੇ ਨਾਲ ਕਿਉਂਕਿ ਜਪੋ ਵਰਬ ਆ ਰਿਹਾ ਜਦ ਵੀ ਵਰਮ ਆਉਂਦਾ ਮੂਹਰੇ ਰਾਮ ਔਂਕੜ ਵਾਲਾ ਆ ਜਾਂਦਾ ਸਾਡੇ ਕੋਲ ਭਾਈ ਨੇ ਰਾਮ ਕਹੋ ਚਿੱਤ ਲਾਏ ਇੱਕ ਸ਼ਬਦ ਆਹ ਵੀ ਹੈਗਾ ਜਦੋਂ ਦੋ ਵਾਰ ਕਦੇ ਵੀ ਐਂ ਨਾਉਣ ਆਉਂਦੇ ਹੈ ਤਾਂ ਰਾਮ ਰਾਮ ਔਂਕੜ ਲੱਗ ਜਾਂਦਾ ਕਿਉਂਕਿ ਔਂਕੜ ਜਿਹੜਾ ਸ਼ਬਦ ਨੂੰ ਤੋੜਨ ਵਿੱਚ ਵੀ ਮਦਦ ਕਰਦਾ ਜਦੋਂ ਪਹਿਲਾਂ ਜੁੜਤ ਸਰੂਪ ਸੀ ਰਾਮ ਅੱਖਰ ਦੇ ਵਿਸ਼ਰਾਮ ਰੁਕਣਾ ਹੈ ਇਹ ਔਂਕੜੇ ਦੱਸਦਾ ਸੀ ਰਾਮ ਰਾਮ ਕਰਦਾ ਸਭ ਜਗ ਫਿਰੇ ਸੋ ਇਸ ਤਰ੍ਹਾਂ ਇਹ ਜਿਹੜਾ ਔਂਕੜ ਦਾ ਮੂਲ ਰੂਪ 'ਚ ਸ਼ਬਦ ਜਿਹੜਾ ਹੈ ਉਹ ਮੁਕਤਾ ਹੁੰਦਾ ਉਹਦੇ ਸਿਹਾਰੀਆ ਔਂਕੜ ਕਿਉਂ ਲੱਗਦਾ ਨੋਰਮਲੀ ਉਹਨੂੰ ਸਿਗਨਲਾਈਜ਼ ਕਰਨ ਨੂੰ ਜਾਂ ਜਿਵੇਂ ਗਰੁੱਪ ਆਉਂਦਾ ਹੈ ਪਰ ਇਹਦੇ ਵਿੱਚ ਵੀ ਰੂਲ ਹਰੇਕ ਜਗ੍ਹਾ ਨਹੀਂ ਲੱਗਦਾ ਕਿਉਂਕਿ ਸਭ ਤੋਂ ਬਹੁਤ ਜਗ੍ਹਾ ਮਾਤਰਾਵਾਂ ਛੁੱਟੀਆਂ ਹੋਈਆਂ ਹਨ ਹੁਣ ਇੱਕ ਜਗ੍ਹਾ ਰਾਮ ਕਰੋ ਅਤੇ ਮਾਤਰਾ ਰਾਮ ਤੋਂ ਉਹਨਾਂ ਨੇ ਔਂਕੜ ਚੱਕ ਵੀ ਲਿਆ ਮੈਂ ਦੇਖਿਆ ਹੁਣ ਇੱਥੇ ਦੇਖੋ ਆਤਮ ਰਾਮ ਨਿਸ਼ਾਨੀ ਹੈ ਇਹਦਾ ਮਤਲਬ ਵਰਬ ਹੈ ਮੂਹਰੇ ਗੁਰਮੁਖ ਅੰਮ੍ਰਿਤ ਬਾਣੀ ਬੋਲਣਾ ਸਭ ਆਤਮ ਰਾਮ ਪਛਾਣੀ ਸੋ ਇਹ ਲੱਗਦਾ ਹੈ ਕਿ ਜਦੋਂ ਵੀ ਨਾਉਨ ਦੇ ਮੂਹਰੇ ਵਰਮ ਆਉਂਦਾ ਤਾਂ ਉਹ ਨਾਉਨ ਜਿਹੜਾ ਹੈਗਾ ਉਹ ਔਂਕੜ ਵਾਲਾ ਹੋ ਜਾਂਦਾ ਹਰ ਸੁਦੇ ਹੋਈ ਹੈ ਕਿ ਇਹ ਆਪਣਾ ਮੂਲ ਹੈ ਆਤਮ ਰਾਮ ਹੈ
ਹਾਂਜੀ ਸੰਗਤ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਵੀ ਜਿਹੜੀ ਸੰਗਤ ਬਾਹਰੋਂ ਆਈ ਹੈ ਉਹ ਪ੍ਰਬੰਧਕਾਂ ਨੂੰ ਪਤਾ ਲੱਗ ਜਾਊਗਾ ਵੀ ਰਾਤ ਨੂੰ ਸਾਉਣ ਪੈਣ ਦਾ ਪ੍ਰੋਗਰਾਮ ਹੈ ਕਿ ਪ੍ਰਸ਼ਾਦਾ ਰਾਤ ਨੂੰ ਕਿੰਨਿਆਂ ਦਾ ਉਹ ਥੋੜ੍ਹੀ ਜਿਹੀ ਨਾ ਸੰਗਤ ਜਿਹੜੀ ਹੈ ਉਸ ਤੋਂ ਬਾਅਦ ਆਪਣੇ ਸਮਾਪਤੀ ਤੋਂ ਸਾਈਡ 'ਤੇ ਆ ਜਾਊਗਾ ਉਹ ਗਿਣਤੀ ਦਾ ਪਤਾ ਲੱਗ ਜੂ, ਐਂ ਪਤਾ ਨਹੀਂ ਲੱਗ ਰਿਹਾ ਵੀ ਲੋਕਲ ਕਿਹੜੇ ਅਤੇ ਬਾਹਰਲੇ ਕਿਹੜੇ ਆ। ਉਹ ਜਦੋਂ ਆਪਾਂ ਨੂੰ ਸਮਾਪਤੀ ਕਰਾਂਗੇ ਫਤਿਹ ਬੁਲਾਉਣ ਤੋਂ ਬਾਅਦ, ਇੱਕ ਵਾਰੀ ਬਾਹਰ ਸਾਈਡ 'ਤੇ ਆ ਜਾਣਗੇ, ਸਾਨੂੰ ਪਤਾ ਲੱਗ ਜੂਗਾ ਉਹਨਾਂ ਦਾ ਬਿਸਤਰਿਆਂ ਦਾ ਅਤੇ ਲੰਗਰ ਪਾਣੀ ਦਾ ਪ੍ਰੋਗਰਾਮ, ਫਿਰ ਨਹਾਉਣ ਵਗੈਰਾ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਹੋ ਜੂਗਾ, ਅਤੇ ਚਲੋ ਸਾਈਡ 'ਤੇ ਆ ਜਾਣਗੇ ਉਹ। ਅਤੇ ਬਾਕੀ ਸਾਰੀ ਇਲਾਕਾ ਲੋਕਲ ਇਲਾਕਾ ਨਿਵਾਸੀ ਸੰਗਤ ਦਾ, ਜਿਨ੍ਹਾਂ ਨੇ ਹਰ ਇੱਕ ਤਰ੍ਹਾਂ ਨਾਲ ਅੱਜ ਯੋਗਦਾਨ ਦਿੱਤਾ, ਭਾਈ ਬਲਵਿੰਦਰ ਸਿੰਘ ਜੀ ਸਵੇਰ ਦੇ ਤੜਕੇ ਦੇ ਲੱਗੇ ਹੋਏ, ਕੱਲ੍ਹ ਦੇ ਹੀ ਲੱਗੇ ਹੈ, ਅਤੇ ਬਾਕੀ ਹੋਰ ਵੀ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਇਹਦੇ ਵਿੱਚ ਸ਼ਿਰਕਤ ਕੀਤੀ ਹੈ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ। ਅਤੇ ਕੱਲ੍ਹ ਨੂੰ 10 ਵਜੇ ਆਪਾਂ ਰਾਈ ਟਾਈਮ ਹੈ ਜਿਹੜੀ ਪ੍ਰੋਗਰਾਮ ਸ਼ੁਰੂ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।